ਆਦਿ ਅਪਾਰ ਅਪਰੰਪਰ ਹੀਰਾ, ਲਾਲ ਰਤਾ ਮੇਰਾ ਮਨ ਧੀਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਸਭ ਦਾ ਆਦਿ ਕਾਰਨ ਸਰੂਪ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ ਤੇ ਅਪਰੰਪਰ ਅਪਰ ਪ੍ਰਕਿਰਤੀ ਨੂੰ ਕਹਿੰਦੇ ਨੇ, ਉਹ ਪ੍ਰਕਿਰਤੀ ਤੋਂ ਵੀ ਪਰੇ ਹੈ ਤੇ ਹੀਰਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀਰਾ ਸ਼ਬਦ ਦੁਆਰਾ ਸੰਬੋਧਨ ਕੀਤਾ ਵੀ ਹੀਰੇ ਵਾਂਗੂ ਬੜਾ ਅਮੋਲਕ ਹੈ ਤੇ ਹੀਰੇ ਵਾਂਗੂ ਬਹੁਤ ਦੁਰਲਭ ਹੈ ਤੇ ਹੀਰੇ ਵਿੱਚ ਪ੍ਰਕਾਸ਼ ਵੀ ਹੁੰਦਾ, ਇਸ ਲਈ ਉਹ ਵਾਹਿਗੁਰੂ ਪਰਮੇਸ਼ਰ ਗਿਆਨ ਦਾ ਵੀ ਭੰਡਾਰ ਹੈ। ਲਾਲ ਰਤਾ ਮੇਰਾ ਮਨ ਧੀਰਾ, ਹਜ਼ੂਰ ਕਹਿੰਦੇ ਨੇ ਮੇਰਾ ਮਨ ਉਸ ਲਾਲ ਪਿਆਰੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਇਆ ਹੋਣ ਕਰਕੇ ਧੀਰਾ ਵੀ ਧੀਰਜਵਾਨ ਹੋ ਗਿਆ, ਅਥਵਾ ਧੀਰਾ ਦਾ ਅਰਥ ਹੁੰਦਾ ਹੈ ਟਿਕਾਓ ਵਿੱਚ ਆ ਜਾਣਾ। ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਮੇਰਾ ਮਨ ਧੀਰਾ ਦਾ ਅਰਥ ਟਿਕਾਓ ਵਿੱਚ ਆ ਗਿਆ ਹੈ।
ਕਥਨੀ ਕਹਿ ਕਹਿ ਸੇ ਮੂਵੇ, ਸੋ ਪ੍ਰਭ ਦੂਰ ਨਾਈ ਪ੍ਰਭ ਤੂੰ ਹੈ।
ਲਓ ਹੁਣ ਇਹ ਵੀ ਜਿਹੜੀਆਂ ਪੰਕਤੀਆਂ ਨੇ ਇਹਨਾਂ ਦਾ ਵੀ ਅਨਵੇ ਕਰਕੇ ਅਰਥ ਲੱਗੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਨੀਆਂ ਦੇ ਵਿੱਚ ਦੋ ਕਿਸਮ ਦੇ ਲੋਕ ਨੇ, ਕਥਨੀ ਕਹਿ ਹੈ, ਇੱਕ ਤਾਂ ਕੇਵਲ ਕਥਨੀ ਹੀ ਕਰਦੇ ਨੇ, ਉਹ ਕੀ ਕਹਿੰਦੇ ਨੇ, ਸੋ ਪ੍ਰਭ ਦੂਰ ਨਾਹੀਂ ਪ੍ਰਭ ਤੂੰ ਹੈ। ਉਹ ਕਹਿੰਦੇ ਉਹ ਰੱਬ ਤੇਥੋਂ ਦੂਰ ਨਹੀਂ, ਤੂੰ ਤੇ ਆਪ ਹੀ ਰੱਬ ਹੈ। ਜਿਹੜੇ ਖਰੜ ਗਿਆਨੀ ਨੇ ਨਾ, ਉਹ ਲੋਕਾਂ ਨੂੰ ਇਹ ਕਹਿੰਦੇ ਨੇ ਤੂੰ ਤੇ ਆਪ ਹੀ ਰੱਬ ਹੈ, ਇਹ ਬੰਦਾ ਵੀ ਖੁਦਾ ਹੈ। ਜਿਵੇਂ ਵੇਦਾਂਤੀ ਲੋਕ ਕਹਿੰਦੇ ਨੇ ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲਛਮੀ, ਅਹੰ ਬ੍ਰਹਮ ਅਕਰੇ ਨਿਸੰਗ ਖਾ ਬਕਰੇ, ਇਹੋ ਜਿਹੀਆਂ ਗੱਲਾਂ ਉਹ ਕਰਦੇ ਨੇ। ਕਥਨੀ ਕਹਿ ਹੈ, ਜਿਹੜੇ ਕੇਵਲ ਕਥਨੀ ਕਹਿੰਦੇ ਨੇ, ਭਾਵ ਜ਼ਬਾਨੀ ਕਲਾਮੀ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਵੀ ਉਹ ਵਾਹਿਗੁਰੂ ਤੇਥੋਂ ਦੂਰ ਨਹੀਂ, ਤੂੰ ਆਪ ਹੀ ਰੱਬ ਹੈ, ਤੂੰ ਆਪ ਹੀ ਬ੍ਰਹਮ ਹੈ, ਕਹਿ ਹੈ ਸੇ ਮੂਏ, ਇਹੋ ਜਿਹੀਆਂ ਗੱਲਾਂ ਕਹਿ ਕਹਿ ਕੇ ਉਹ ਮਰ ਜਾਂਦੇ ਨੇ। ਭਾਵ ਜਿਹੜੇ ਕੇਵਲ ਅਹੰ ਬ੍ਰਹਮ ਅਸਮੀ ਦਾ ਨਾਰਾ ਲਾਉਣ ਵਾਲੇ ਨੇ, ਜਿਹੜੇ ਕਹਿੰਦੇ ਨੇ ਬੰਦਾ ਖੁਦਾ ਹੈ, ਇਹ ਗੱਲਾਂ ਕਹਿਣ ਵਾਲੇ ਨੇ, ਉਹ ਕਹਿ ਕਹਿ ਕੇ ਮਰ ਜਾਂਦੇ ਨੇ, ਪਰ ਉਹਨਾਂ ਨੂੰ ਕਦੀ ਪਰਮੇਸ਼ਰ ਨਹੀਂ ਮਿਲਦਾ ਤੇ ਨਾ ਹੀ ਉਹਨਾਂ ਨੂੰ ਸਹੀ ਆਤਮ ਗਿਆਨ ਪ੍ਰਾਪਤ ਹੁੰਦਾ ਹੈ। ਜਾਂ ਕੁਛ ਵਿਦਵਾਨਾਂ ਨੇ ਇਹਦਾ ਇਉਂ ਵੀ ਅਰਥ ਕੀਤਾ ਹੈ, ਮੁੱਖ ਸਿਧਾਂਤ ਇਹੀ ਹੈ ਜੋ ਪਹਿਲਾਂ ਸੰਗਤਾਂ ਨੇ ਸੁਣਿਆ ਹੈ, ਕਥਨੀ ਕਹਿ ਕਹਿ ਸੇ ਮੂਏ। ਇੱਕ ਪਾਸੇ ਕਥਨੀ ਵਾਲੇ ਲੋਕ ਨੇ ਜਿਹੜੇ ਲੋਕਾਂ ਨੂੰ ਕਥਨੀ ਦੁਆਰਾ ਪ੍ਰਚਾਰ ਕਰ ਕਰਕੇ, ਕਥਾ ਕਰ ਕਰਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਤੇ ਕਹਿ ਕਹਿ ਕੇ ਆਖਰ ਮਰ ਜਾਂਦੇ ਨੇ। ਸੋ ਪ੍ਰਭ ਦੂਰ, ਉਹ ਵਾਹਿਗੁਰੂ ਉਹਨਾਂ ਤੋਂ ਦੂਰ ਹੀ ਰਹਿ ਜਾਂਦਾ, ਨਾ ਹੀ ਪ੍ਰਭ ਤੂੰ ਹੈ, ਤੇ ਉਹਨਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਕਦੇ ਵੀ ਨਹੀਂ ਪ੍ਰਾਪਤ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਗੁਰਮਤਿ ਦਾ ਸਿਧਾਂਤ ਹੈ ਨਾ, ਹਿਰਦੈ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਦਾ ਹੈ। ਕਦੇ ਵੀ ਆਪਣੇ ਮੂੰਹੋਂ ਇਹ ਨਹੀਂ ਕਹਿਣਾ ਵੀ ਮੈਂ ਰੱਬ ਹਾਂ, ਤੇ ਜਿਹੜੇ ਇਹ ਐਸਾ ਕਹਿੰਦੇ ਨੇ, ਸੋ ਪ੍ਰਭ ਦੂਰ, ਉਹ ਵਾਹਿਗੁਰੂ ਉਹਨਾਂ ਤੋਂ ਦੂਰ ਚਲਿਆ ਜਾਂਦਾ, ਵਾਹਿਗੁਰੂ ਉਹਨਾਂ ਦੇ ਨੇੜੇ ਨਹੀਂ ਆਉਂਦਾ, ਜਿਹੜੇ ਇਹ ਕਹਿੰਦੇ ਨੇ ਵੀ ਮੈਂ ਰੱਬ ਹਾਂ, ਤੇ ਜਿਹੜੇ ਇਹ ਕਹਿੰਦੇ ਨੇ ਪ੍ਰਭ ਤੂੰ ਹੈ ਵੀ ਤਤਵੰਗ ਮਸੀਹ ਤੂੰ ਵੀ ਰੱਬ ਹੈ, ਉਹਨਾਂ ਦੇ ਵੀ ਨੇੜੇ ਪਰਮੇਸ਼ਰ ਨਹੀਂ ਆਉਂਦਾ। ਜਿਹੜੇ ਕਹਿੰਦੇ ਨੇ ਮੈਂ ਰੱਬ ਹਾਂ ਤੇ ਦੂਸਰੇ ਨੂੰ ਕਹਿੰਦੇ ਪ੍ਰਭ ਤੂੰ ਹੈ ਵੀ ਤੂੰ ਵੀ ਰੱਬ ਹੀ ਹੈ, ਤੇ ਉਹਨਾਂ ਦੇ ਨੇੜੇ ਵਾਹਿਗੁਰੂ ਨਹੀਂ ਆਉਂਦਾ। ਤੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਨੇ ਉਹ ਤੇ ਕਹਿ ਕਹਿ ਕੇ ਭਾਈ ਮਰ ਜਾਂਦੇ ਨੇ, ਪਰ ਉਹਨਾਂ ਨੂੰ ਕਦੇ ਪਰਮੇਸ਼ਰ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ।
ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਤੇ ਆਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਤੇ ਸਾਰੇ ਸੰਸਾਰ ਨੂੰ ਵਿਖਿਆ ਹੈ, ਗਉ ਨਾਲ ਦੇਖਿਆ ਹੈ, ਮਾਇਆ ਛਾਇਆ, ਸਾਰਾ ਸੰਸਾਰ ਮਾਇਆ ਦੇ ਛਾਇਆ ਪ੍ਰਭਾਵ ਹੇਠ ਹੀ ਹੈ। ਭਾਵ ਜਿਹੜੇ ਅਹੰ ਬ੍ਰਹਮ ਅਸਮੀ ਕਹਿਣ ਵਾਲੇ ਨੇ, ਤਤਵੰਗ ਮਸੀ ਕਹਿਣ ਵਾਲੇ ਲੋਕ ਨੇ, ਮੈਂ ਬ੍ਰਹਮ ਹਾਂ ਤੂੰ ਵੀ ਬ੍ਰਹਮ ਹੈ, ਐਸਾ ਕਹਿਣ ਵਾਲੇ ਸਾਰੇ ਲੋਕ ਮਾਇਆ ਦੇ ਪ੍ਰਭਾਵ ਹੇਠਾਂ ਹੀ ਵਰਤ ਰਹੇ ਨੇ, ਨਾਨਕ ਗੁਰਮਤ ਨਾਮ ਤੇ ਆਇਆ। ਇਸੇ ਲਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਇਹੋ ਜਿਹੀ ਫੋਕੀ ਕਥਨੀ ਹੈ ਤੇ ਮੈਂ ਇਹਨੂੰ ਛੱਡ ਕੇ ਤੇ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਕਿਉਂਕਿ ਗੁਰਮਤ ਦਾ ਮਾਰਗ ਤੂੰ ਹੀ ਜਪਣ ਦਾ ਹੈ, ਮੈਂ ਕਰਨਾ ਹੰਕਾਰ ਨੂੰ ਵਧਾਉਣਾ ਹੈ, ਹਉਮੈ ਨੂੰ ਪੱਠੇ ਪਾਉਣੇ ਨੇ, ਇਸ ਲਈ ਮੈਂ ਨੂੰ ਛੱਡ ਕੇ ਤੂੰ ਨੂੰ ਸਿਮਰਨਾ ਹੈ। ਇਹ ਗੁਰਮਤ ਦਾ ਸਿਧਾਂਤ ਹੈ, ਨਾ ਨੂੰ ਗੁਰਮਤ ਨਾਮ ਤੇ ਆਇਆ ਵੀ ਅਸਾਂ ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ।
ਆਸਾ ਮਹੱਲਾ ਪਹਿਲਾ ਤਿਤੁਕਾ, ਕੋਈ ਭਿਖਕ ਭਿਖਿਆ ਖਾਏ, ਕੋਈ ਰਾਜਾ ਰਿਹਾ ਸਮਾਏ।
ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਇਹ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁਨੀਆਂ ਦਾ ਹਾਲ ਵੀ ਦੱਸਿਆ ਤੇ ਨਾਲ ਇਹਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕੀਤੀ ਹੈ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਓ। ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਤਾਂ ਨਾਮ ਤੇਰਾ ਆਧਾਰ, ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ। ਤੂੰ ਦਾਤਾ ਹੈ, ਕਰਨਹਾਰ ਹੈ ਤੇ ਕਰਤਾਰ ਸਿਰਜਣਹਾਰ ਹੈ, ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ। ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾ ਰੇ ਨਾਰਾ, ਇਹ ਸਾਡੀ ਅਵਸਥਾ ਬਣੀ ਹੋਈ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਹੇ ਵਾਹਿਗੁਰੂ, ਤੂੰ ਦਾਤਾ ਵੀ ਹੈ, ਕਰਨਹਾਰ ਵੀ ਹੈ, ਕਰਤਾਰ ਸਿਰਜਣਹਾਰ ਵੀ ਹੈ, ਮੈਨੂੰ ਤੇਰੇ ਨਾਮ ਦਾ ਆਸਰਾ ਹੈ। ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ ਇਹ ਜਿਹੜਾ ਸ਼ਬਦ ਹੈ ਨਾ, ਆਸਾ ਮਹੱਲਾ ਪਹਿਲਾ ਤੇ ਤੁਕਾ, ਇਹ ਤੱਤੇ ਨੂੰ ਥੋੜਾ ਜਿਹਾ ਵੱਖਰਾ ਉਚਾਰਨ ਕਰਕੇ ਤੇ ਤੁਕਾ ਇਉਂ ਉਚਾਰਨ ਕਰਨਾ ਵੀ ਇਹ ਤੇ ਤੁਕਾ ਤਿੰਨ ਤਿੰਨ ਤੁਕਾਂ ਇੱਕ ਅੰਕ ਦੇ ਵਿੱਚ ਆਉਂਦੀਆਂ ਨੇ। ਤੇ ਤੁਕਾ ਸ਼ਬਦ ਹੈ, ਇਹ ਪੰਕਤੀਆਂ ਛੋਟੀਆਂ ਹੋਣ ਕਰਕੇ ਇਹਨਾਂ ਦੀ ਗਿਣਤੀ ਜੇ ਆਪਾਂ ਹੱਦਾਂ ਦੇ ਹਿਸਾਬ ਨਾਲ ਕਰਦੇ ਹਾਂ ਤੇ 6 ਬਣ ਜਾਂਦੀਆਂ ਤੇ, ਪਰ ਜਿਵੇਂ ਗੁਰੂ ਬਾਬਾ ਜੀ ਨੇ ਲਿਖਿਆ ਤੇ ਤੁਕਾ ਤੇ ਪਹਿਲੀਆਂ ਹੱਦਾਂ ਨੂੰ ਵਿਸਰਾਮ ਸਮਝ ਲਈਏ ਫਿਰ 3 ਤੁਕਾਂ ਹੀ ਬਣਦੀਆਂ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਭੀਖਕ ਭੀਖਿਆ ਖਾਏ। ਹੇ ਵਾਹਿਗੁਰੂ ਜੀ, ਕੋਈ ਤੇ ਭੀਖਕ ਦਾ ਅਰਥ ਹੈ ਭਿਖਾਰੀ ਬਣ ਕੇ, ਮੰਗਤਾ ਬਣ ਕੇ ਭੀਖਿਆ ਖਾਏ ਤੇ ਕਿਸੇ ਕੋਲੋਂ ਭਿਖਿਆ ਮੰਗ ਕੇ ਖਾ ਰਿਹਾ ਹੈ। ਠੀਕ ਹੈ, ਭਾਵੇਂ ਇਹ ਗੱਲ ਕਹਿੰਦੇ ਨੇ ਵੀ ਗਰੀਬ ਮੁਲਕਾਂ ਦੇ ਵਿੱਚ ਬਹੁਤੇ ਮੰਗਤੇ ਹੁੰਦੇ ਨੇ, ਪਰ ਦਾਸ ਨੇ ਇੱਥੇ ਕੈਨੇਡਾ ਤੇ ਅਮਰੀਕਾ ਵਿੱਚ ਵੀ ਦੇਖਿਆ, ਇੱਥੇ ਵੀ ਮੰਗਤੇ ਹਨ। ਇਹਨਾਂ ਦੇ ਮੰਗਣ ਦਾ ਢੰਗ ਥੋੜ੍ਹਾ ਜਿਹਾ ਵੱਖਰਾ ਹੈ। ਇਸੇ ਲਈ ਮੰਗਤੇ ਸਾਰੇ ਮੁਲਕਾਂ ਦੇ ਵਿੱਚ ਹੀ ਨੇ। ਕੋਈ ਭੀਖਕ ਭਿਖਿਆ ਖਾਏ, ਕੋਈ ਭਿਖਾਰੀ ਹੋ ਕੇ ਤੇ ਭਿਖਿਆ ਮੰਗ ਕੇ ਖਾ ਰਿਹਾ ਹੈ, ਕੋਈ ਰਾਜਾ ਰਹਿਆ ਸਮਾਏ ਤੇ ਕੋਈ ਰਾਜਾ ਹੋ ਕੇ ਤੇ ਉਹ ਰਾਜ ਦੇ ਕੰਮਾਂ ਕਾਰਾਂ ਦੇ ਵਿੱਚ ਹੀ ਲੀਨ ਹੋ ਰਿਹਾ ਹੈ।
ਕਿਸਹੀ ਮਾਨ ਕਿਸੈ ਅਪਮਾਨ, ਟਾਹੇ ਉਸਾਰੇ ਤਰੇ ਧਿਆਨ।
ਲੋ ਹਜ਼ੂਰ ਕਹਿੰਦੇ ਨੇ ਦੁਨੀਆਂ ਦਾ ਇਹੋ ਜਿਹਾ ਸਮਾਚਾਰ ਹੈ, ਕਿਸਹੀ ਮਾਨ, ਕਿਸੇ ਨੂੰ ਮਾਨ ਸਨਮਾਨ ਪ੍ਰਾਪਤ ਹੋ ਰਿਹਾ ਹੈ ਤੇ ਕਿਸੈ ਅਪਮਾਨ, ਕਈਆਂ ਨੂੰ ਅਪਮਾਨ ਨਰਾਦਰ ਵੀ ਸਹਾਰਨਾ ਪੈਂਦਾ, ਕਿਉਂਕਿ ਦੁਨੀਆਂ ਦੇ ਵਿੱਚ ਰਾਜਿਆਂ ਦਾ ਲੋਕ ਮਾਣ ਕਰਦੇ ਨੇ ਤੇ ਜਿਹੜੇ ਭੀਖਕ ਭਿਖਾਰੀ ਨੇ ਉਹਨਾਂ ਦਾ ਅਪਮਾਨ ਵੀ ਕਰਦੇ ਨੇ। ਜੇ ਕੋਈ ਮੰਗਤਾ ਕਿਸੇ ਦੇ ਕੋਲ ਆ ਜਾਵੇ, ਉਹਨੂੰ ਆਪਾਂ ਝਟਕ ਦਿੰਦੇ ਹਾਂ, ਤੂੰ ਚਲੇ ਆ ਜਾ, ਤੂੰ ਇੱਥੇ ਕੀ ਕਰਦਾ। ਪਰ ਕੋਈ ਰਾਜੇ ਨੂੰ ਵੀ ਇਹ ਗੱਲ ਕਹਿ ਸਕਦਾ? ਨਹੀਂ ਨਾ ਕਹਿ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਕਿਸੇ ਨੂੰ ਮਾਣ ਪ੍ਰਾਪਤ ਹੋ ਰਿਹਾ ਹੈ, ਕਿਸੇ ਨੂੰ ਅਪਮਾਨ ਨਰਾਦਰ ਮਿਲ ਰਿਹਾ ਹੈ, ਢਾਹੇ ਉਸਾਰੇ ਤਰੇ ਧਿਆਨ, ਕੋਈ ਢਾਉਣ ਦੇ ਵਿੱਚ ਲੱਗਿਆ ਹੋਇਆ ਹੈ ਤੇ ਕਿਸੇ ਦਾ ਉਸਾਰਨ ਦੇ ਵੱਲ ਧਿਆਨ ਲੱਗਿਆ ਹੋਇਆ। ਇਹਦਾ ਮਤਲਬ ਇਹ ਹੈ ਬਈ ਬਹੁਤ ਸਾਰੇ ਦੁਨੀਆਂ ਦੇ ਵਿੱਚ ਲੋਕ ਨੇ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ ਹੈ, ਕੋਈ ਕੁਛ ਬਣਾ ਰਿਹਾ, ਕੋਈ ਕੁਛ ਢਾ ਰਿਹਾ ਹੈ। ਇਹ ਉਹ ਦਰੇੜ ਬੁਣ ਸਾਰੇ ਸੰਸਾਰ ਦੇ ਵਿੱਚ ਚੱਲ ਹੀ ਰਹੀ ਹੈ ਤੇ ਕਈ ਦੇਸ਼ਾਂ ਦੇ ਵਿੱਚ ਵੀ ਇਹ ਕੁਛ ਹੋ ਰਿਹਾ ਹੈ ਤੇ ਕਿਧਰੇ ਕਿਸੇ ਨੂੰ ਢਾ ਲਿਆ ਜਾਂਦਾ ਹੈ, ਕਿਸੇ ਉੱਤੇ ਬੰਬ ਸਿੱਟ ਸਿੱਟ ਕੇ ਕਹਿੰਦੇ ਢਾ ਦਿਓ ਤੇ ਫਿਰ ਬਾਅਦ ਵਿੱਚ ਉਹਨੂੰ ਬਣਾਉਣ ਲੱਗ ਜਾਂਦੇ ਨੇ। ਬਹੁਤੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਢਾਉਣ ਵੱਲ ਧਿਆਨ ਲੱਗਿਆ ਹੋਇਆ ਹੈ ਤੇ ਕੁਝ ਉਹ ਵੀ ਨੇ ਜਿਨ੍ਹਾਂ ਦਾ ਉਸਾਰਨ ਵੱਲ ਧਿਆਨ ਲੱਗਿਆ ਹੋਇਆ ਹੈ।
ਕੁਝ ਤੇ ਵੱਡਾ ਨਾ ਹੀ ਕੋਈ, ਕਿਸਵੇ ਖਾਲੀ ਚੰਗਾ ਹੋਏ।
ਹੇ ਵਾਹਿਗੁਰੂ ਜੀ, ਤੇਰੇ ਨਾਲੋਂ ਵੱਡਾ ਹੋਰ ਤੇ ਕੋਈ ਵੀ ਸੰਸਾਰ ਦੇ ਵਿੱਚ ਹੈ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ। ਕਿਸਵੇ ਖਾਲੀ ਚੰਗਾ ਹੋਏ। ਹੇ ਵਾਹਿਗੁਰੂ, ਮੈਂ ਕਿਸ ਨੂੰ ਤੇਰੇ ਬਰਾਬਰ ਖੜਾ ਕਰਕੇ ਦਿਖਾਵਾਂ? ਚੰਗਾ ਹੋਏ, ਜੇ ਕੋਈ ਚੰਗਾ ਹੋਵੇ, ਤੇਰੇ ਨਾਲੋਂ ਵੱਧ ਚੰਗਾ ਹੋਵੇ ਜਾਂ ਵੱਡਾ ਹੋਵੇ, ਤਾਂ ਹੀ ਤੇਰੇ ਬਰਾਬਰ ਖੜਾ ਕਰਕੇ ਮੈਂ ਦਿਖਾ ਸਕਦਾ ਹਾਂ। ਜਦੋਂ ਤੇਰੇ ਵਰਗਾ ਚੰਗਾ ਤੇ ਤੇਰੇ ਨਾਲੋਂ ਵੱਡਾ ਹੋਰ ਕੋਈ ਹੈ ਹੀ ਨਹੀਂ, ਫਿਰ ਮੈਂ ਕਿਸ ਨੂੰ ਤੇਰੇ ਬਰਾਬਰ ਖੜਾ ਕਰਕੇ ਦਿਖਾਵਾਂ?
ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਪਾਸ ਅਰਦਾਸ ਬੇਨਤੀ ਕਰਦੇ ਹਨ। ਹੇ ਵਾਹਿਗੁਰੂ, ਤੂੰ ਦਾਤਾ ਹੈ, ਕਰਨ ਹਾਰ ਹੈ ਤੇ ਕਰਤਾਰ ਸਿਰਜਣਹਾਰ ਹੈ। ਮੈਨੂੰ ਤਾਂ ਸਿਰਫ ਤੇਰੇ ਨਾਮ ਦਾ ਹੀ ਆਸਰਾ ਹੈ, ਇਸ ਲਈ ਮੈਂ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਤੇਰਾ ਨਾਮ ਹੀ ਜਪਦਾ ਰਹਿੰਦਾ ਹਾਂ।
ਵਾਟ ਨਾ ਪਾਵੋ ਵੀਗਾ ਜਾਓ, ਦਰਗਹਿ ਬੈਸਣ ਨਾਈ ਥਾਓ।
ਲਓ ਹੁਣ ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉੱਤਮ ਪੁਰਖ ਵਿੱਚ ਅਗਲਾ ਇਹ ਅੰਕ ਉਚਾਰਨ ਕਰਦੇ ਹਨ। ਹੇ ਵਾਹਿਗੁਰੂ ਜੀ, ਵਾਟ ਨਾ ਪਾਵੋ, ਮੈਂ ਸਿੱਧੇ ਰਸਤੇ ਨਹੀਂ ਪੈਂਦਾ। ਵੀਗਾ ਜਾਓ, ਵੀਗਾ ਦਾ ਅਰਥ ਵੀਂਗਾ, ਵਿੰਗਾ ਭਾਵ ਮੈਂ ਪੁੱਠੇ ਰਸਤੇ ਜਾਣਾ। ਮਨੁੱਖ ਦਾ ਸੁਭਾਵ ਇਹ ਹੈ, ਜੋ ਸਤਿਗੁਰੂ ਨੇ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ ਨਾ, ਅਤੇ ਨਾਲ ਹੁਕਮ ਵੀ ਕੀਤਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਅਸੀਂ ਉਸ ਗੁਰਸਿੱਖੀ ਮਾਰਗ 'ਤੇ ਨਹੀਂ ਚੱਲਦੇ ਜੋ ਸਤਿਗੁਰੂ ਨੇ ਸਾਡੇ ਲਈ ਅਸੂਲ ਬਣਾਏ ਨੇ। ਗੁਰਮੁਖ ਨਾਮ ਦਾਨ ਇਸ਼ਨਾਨ ਅਸੀਂ ਉਹਨਾਂ ਨੂੰ ਧਾਰਨ ਨਹੀਂ ਕਰਦੇ। ਜੋ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਬਖਸ਼ੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ 'ਤੇ ਆਵੇ, ਅਸੀਂ ਉਸ ਮਾਰਗ 'ਤੇ ਨਹੀਂ ਚੱਲਦੇ ਜੋ ਸਤਿਗੁਰੂ ਨੇ ਆਖਿਆ ਹੈ। ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਅਸੀਂ ਉਸ ਰਸਤੇ ਨਹੀਂ ਚੱਲਦੇ। ਵਾਟ ਨਾ ਪਾਵੋ, ਅਸੀਂ ਸਹੀ ਰਸਤੇ ਨਹੀਂ ਪੈਂਦੇ। ਵਿੰਗਾ ਜਾਓ, ਅਸੀਂ ਹੋਰ ਵਿੰਗੇ ਟੇਢੇ ਰਸਤੇ ਜਾਂਦੇ ਹਾਂ, ਗੁਰਮਤ ਦੇ ਮਾਰਗ 'ਤੇ ਨਹੀਂ ਚੱਲਦੇ, ਹੋਰ ਪੁੱਠੇ ਪਾਸੇ ਚੱਲਦੇ ਹਾਂ। ਦਰਗਾਹ ਬੈਸਣ ਨਾਹੀ ਥਾਓ, ਇਸੇ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬੈਠਣ ਲਈ ਸਾਨੂੰ ਕਦੀ ਵੀ ਥਾਂ ਨਹੀਂ ਨਸੀਬ ਹੋ ਸਕਦਾ। ਜਿਹੜਾ ਗੁਰੂ ਦੇ ਦੱਸੇ ਮਾਰਗ 'ਤੇ ਚੱਲੇਗਾ, ਵਿੱਚ ਦੁਨੀਆ ਸੇਵ ਕਮਾਈਏ ਤੋ ਦਰਗਾਹ ਬੈਸਣ ਪਾਈਏ, ਉਹਨੂੰ ਤੇ ਦਰਗਾਹ ਵਿੱਚ ਥਾਂ ਮਿਲੇਗਾ। ਅਤੇ ਜਿਹੜਾ ਗੁਰੂ ਦੇ ਦੱਸੇ ਮਾਰਗ 'ਤੇ ਨਹੀਂ ਚੱਲਦਾ, ਉਹਨੂੰ ਦਰਗਾਹ ਵਿੱਚ ਬੈਠਣ ਲਈ ਕੋਈ ਥਾਂ ਨਹੀਂ ਮਿਲ ਸਕਦਾ। ਇੱਕ ਇਤਿਹਾਸਕ ਵਾਕਿਆ ਹੈ, ਕਲਗੀਧਰ ਪਾਤਸ਼ਾਹ ਜਦੋਂ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਵਿੱਚ ਗਏ, ਤਾਂ ਉੱਥੇ ਭਾਈ ਡੱਲੇ ਨੇ ਬੜੀ ਸੇਵਾ ਕੀਤੀ। ਸਤਿਗੁਰੂ ਦੀ ਸੇਵਾ ਤੋਂ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਡੱਲਿਆ, ਤੂੰ ਬੜੇ ਪ੍ਰੇਮ ਨਾਲ ਸੇਵਾ ਕਰ ਰਿਹਾ ਹੈ, ਮੰਗ ਜੋ ਮੰਗਣਾ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਬਸ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਗਰੀਬਨ ਵਾਜ ਸਤਿਗੁਰੂ ਕਹਿਣ ਲੱਗੇ, ਭਾਈ ਡੱਲਿਆ, ਫਿਰ ਜੋ ਗੁਰੂ ਦਾ ਹੁਕਮ ਹੈ, ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ, ਕਿਉਂ ਸਾਡਾ ਇਹ ਪ੍ਰਣ ਹੈ, ਇਹ ਹੈ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਕਸ਼ ਕੇਸੰਗ ਨਾ ਦਿਉ ਦਿਦਾਰੇ। ਜਿਹੜਾ ਗੁਰਸੇ ਕਸ਼ ਕੇਸ ਆਦਿਕ ਪੰਜ ਕਾਰਾਂ ਦਾ ਧਾਰਨੀ ਨਹੀਂ ਹੋ ਜਾਂਦਾ, ਤੇ ਮੈਂ ਉਹਨੂੰ ਦਰਸ਼ਨ ਨਹੀਂ ਦਿੰਦਾ, ਮੈਂ ਉਹਦੇ ਮੱਥੇ ਨਹੀਂ ਲੱਗਦਾ, ਇਸ ਲਈ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ, ਫਿਰ ਹੀ ਇਹ ਤੇਰੀ ਮੁਰਾਦ ਪੂਰੀ ਹੋ ਸਕਦੀ ਹੈ। ਉਹਨੇ ਅੱਗੋਂ ਬਥੇਰੀਆਂ ਗੱਲਾਂ ਕੀਤੀਆਂ। ਕਹਿਣ ਲੱਗਾ, ਮਹਾਰਾਜ, ਮੈਂ ਤੁਹਾਡਾ ਸੀਤ ਪ੍ਰਸ਼ਾਦ ਛਕਦਾ ਹਾਂ, ਮੈਂ ਰੋਜ਼ ਇੰਨੀ ਤੁਹਾਡੀ ਸੇਵਾ ਕਰਦਾ ਹਾਂ, ਕੀ ਮੈਨੂੰ ਤੁਸੀਂ ਇੱਕ ਪੀੜ੍ਹੀ ਜੋਗੀ ਥਾਂ ਵੀ ਨਹੀਂ ਦੇ ਸਕਦੇ? ਤਾਂ ਸਤਿਗੁਰੂ ਕਹਿਣ ਲੱਗੇ, ਅੰਮ੍ਰਿਤ ਛਕ ਕੇ ਹੀ ਸਭ ਕੁਛ ਮਿਲ ਸਕਦਾ। ਅਤੇ ਭਾਈ ਡੱਲੇ ਨੇ ਗੁਰੂ ਦਾ ਹੁਕਮ ਮੰਨਿਆ ਅਤੇ ਜਦੋਂ ਅੰਮ੍ਰਿਤ ਛਕਿਆ, ਚੋਜੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਭਾਈ ਡੱਲਿਆ, ਅੱਗੇ ਤੂੰ ਪੀੜ੍ਹੀ ਜੋਗੀ ਥਾਂ ਭਾਲਦਾ ਸੀ, ਲੈ ਹੁਣ ਉੱਥੇ ਭਾਵੇਂ ਮੰਜੀਆਂ ਡਾਹ ਲਵੇਂ, ਹੁਣ ਭਾਵੇਂ ਪਰਿਵਾਰ ਨੂੰ ਵੀ ਲੈ ਆਵੀਂ, ਸਭ ਪਰਿਵਾਰ ਚੜਾਇਆ ਬੇੜੇ, ਜਿੰਨੇ ਵੀ ਅੰਮ੍ਰਿਤਧਾਰੀ ਹੋਣਗੇ ਸਭ ਨੂੰ ਸੱਚਖੰਡ ਵਿੱਚ ਥਾਂ ਮਿਲੇਗੀ। ਇਹ ਹੈ ਗੁਰਮਤਿ ਦਾ ਸਿਧਾਂਤ, ਵਾਟ ਨਾ ਪਾਵੋ, ਵਿੰਗਾ ਜਾਓ। ਪਰ ਸਤਿਗੁਰੂ ਕਹਿੰਦੇ, ਮੈਂ ਗੁਰੂ ਦੇ ਦੱਸੇ ਮਾਰਗ 'ਤੇ ਨਹੀਂ ਚੱਲਦਾ, ਮੈਂ ਪੁੱਠੇ ਰਸਤੇ ਜਾ ਰਿਹਾ ਹਾਂ। ਦਰਗਾਹ ਬੈਸਣ ਨਾਹੀਂ ਥਾਉ, ਇਸੇ ਲਈ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਬੈਠਣ ਲਈ ਮੇਰੇ ਲਈ ਥਾਂ ਨਹੀਂ ਮਿਲ ਸਕਦਾ।
ਮਨ ਕਾਂਦਲਾ ਮਾਇਆ ਕਾ ਬੰਦ, ਖੀਨ ਖਰਾਬ ਹੋਵੇ ਨਿਤ ਕੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਕਾ ਅੰਧਲਾ, ਹੇ ਵਾਹਿਗੁਰੂ ਮੈਂ ਮਨ ਦਾ ਅੰਨਾ ਹਾਂ। ਜਦੋਂ ਆਪਾਂ ਅੱਖਾਂ ਬੰਦ ਕਰਕੇ ਬੈਠਦੇ ਹਾਂ ਸਾਨੂੰ ਅੰਦਰੋਂ ਹਨੇਰਾ ਹੀ ਦਿਸਦਾ ਹੈ ਨਾ, ਅਸੀਂ ਮਨ ਦੇ ਅੰਨੇ ਹਾਂ। ਸਤਿਗੁਰੂ ਤਾਂ ਕਹਿੰਦੇ ਨੇ ਸਾਡੇ ਅੰਦਰ ਬਹੁਤ ਕੁਝ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੇ, ਜੋ ਬ੍ਰਹਿਮੰਡ ਪਿੰਡ ਸੋ ਜਾਣ। ਜੋ ਬ੍ਰਹਿਮੰਡ ਦੇ ਵਿੱਚ ਉਹ ਸਾਡੇ ਅੰਦਰ ਵੀ ਹੈ, ਪਰ ਸਾਨੂੰ ਕੁਝ ਨਹੀਂ ਦਿਸਦਾ, ਅਸੀਂ ਅੰਨੇ ਜੋ ਹੋਏ। ਮਨ ਕਾ ਅੰਧਲਾ, ਮਹਾਰਾਜ ਮੈਂ ਮਨ ਦਾ ਅੰਨਾ ਹਾਂ। ਮਾਇਆ ਕਾ ਬੰਦ, ਤੇ ਮਾਇਆ ਦਾ ਮੈਂ ਬੰਦ ਦਾ ਅਰਥ ਗੁਲਾਮ ਹਾਂ, ਮਾਇਆ ਦਾ ਜਕੜਿਆ ਹੋਇਆ ਹਾਂ, ਤੇ ਮਾਇਆ ਨੇ ਮੈਨੂੰ ਕੈਦ ਕੀਤਾ ਹੋਇਆ। ਖੀਨ ਖਰਾਬ ਹੋਵੇ ਨਿਤ ਕੰਧ, ਤੇ ਜਿਹੜਾ ਮੇਰਾ ਕੰਧ ਸਰੀਰ ਹੈ, ਇਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗ ਕੇ ਹਮੇਸ਼ਾ ਲਈ ਖੀਨ ਦਾ ਅਰਥ ਕਮਜ਼ੋਰ ਹੋ ਰਿਹਾ ਤੇ ਨਾਲੇ ਖਰਾਬ ਹੋ ਰਿਹਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟਲ ਹੈ। ਇਹ ਜਿਹੜੇ ਵਿਕਾਰ ਨੇ ਨਾ, ਇਹ ਸਾਡੇ ਸਰੀਰ ਨੂੰ ਕਮਜ਼ੋਰ ਵੀ ਕਰਦੇ ਨੇ ਤੇ ਨਾਲੇ ਖਰਾਬ ਵੀ ਕਰਦੇ ਹਨ। ਹਾਂ, ਸੰਜਮ ਦੇ ਨਾਲ ਇਹਨਾਂ ਨੂੰ ਵਰਤਣਾ ਤੇ ਸੰਜਮ ਦੇ ਵਿੱਚ ਰਹਿਣਾ, ਫਿਰ ਤੇ ਇਹ ਸਾਡੇ ਲਈ ਨੁਕਸਾਨਦੇਹ ਨਹੀਂ। ਪਰ ਜਦੋਂ ਆਦਮੀ ਕੋਈ ਮਰਯਾਦਾ ਨੂੰ ਛੱਡ ਜਾਂਦਾ ਤੇ ਫਿਰ ਇਹ ਜਿਹੜੇ ਵਿਸ਼ੇ ਵਿਕਾਰ ਨੇ ਸਾਡੇ ਸਰੀਰ ਨੂੰ ਕਮਜ਼ੋਰ ਵੀ ਕਰਦੇ ਨੇ, ਖਰਾਬ ਵੀ ਕਰਦੇ ਹਨ।
ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰੇ ਸਾਸ ਗਿਰਾਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਨੇ, ਹੇ ਵਾਹਿਗੁਰੂ ਮੈਨੂੰ ਖਾਣ ਦੀ ਤੇ ਜੀਵਨ ਦੀ ਬਹੁਤੀ ਆਸ ਹੈ। ਇੱਕ ਤਾਂ ਖਾਣ ਦੀ ਜਿਹੜੀ ਭੁੱਖ ਬੜੀ ਲੱਗਦੀ, ਆਹ ਵੀ ਖਾ ਲਈਏ, ਉਹ ਵੀ ਖਾ ਲਈਏ, ਕਿਤੇ ਮਾਲ ਪੂੜੇ ਬਣਾ ਲਏ, ਕਿਤੇ ਕੁਛ ਬਣਾ ਲਿਆ, ਇਹ ਖਾਣ ਦੀ ਵੀ ਇੱਛਾ ਹੁੰਦੀ, ਤੇ ਇੱਕ ਜੀਵਨ ਦੀ ਆਸ ਬੜੀ ਹੈ ਵੀ ਅਸੀਂ ਲੰਬਾ ਸਮਾਂ ਜੀਵਨ ਜੀਵੀਏ। ਲਓ ਹਜ਼ੂਰ ਕਹਿੰਦੇ ਨੇ, ਖਾਣ ਜੀਵਨ ਕੀ ਬਹੁਤੀ ਆਸ, ਵੀ ਖਾਣ ਪੀਣ ਤੇ ਜੀਵਨ ਦੀ ਬਹੁਤੀ ਆਸ ਮੈਂ ਲਈ ਬੈਠਾ ਹਾਂ। ਲਿਖਿਆ ਤੇਰਾ ਸਾਸ ਗਰਾਸ, ਪਰ ਵਾਹਿਗੁਰੂ ਜੋ ਵੀ ਮੈਂ ਸਵਾਸ ਲੈ ਰਿਹਾ ਹਾਂ, ਤੇ ਸਾਸ ਇੱਕ ਅੰਦਰ ਨੂੰ ਆਉਂਦਾ ਤੇ ਇੱਕ ਬਾਹਰ ਨੂੰ ਜਾਂਦਾ, ਜਿਹੜਾ ਅੰਦਰ ਨੂੰ ਆਉਂਦਾ ਉਹਨੂੰ ਗਰਾਸ ਕਹਿੰਦੇ ਨੇ, ਤੇ ਜਿਹੜਾ ਬਾਹਰ ਨੂੰ ਜਾਵੇ ਉਹਨੂੰ ਸਾਸ ਕਹਿੰਦੇ ਨੇ। ਜੋ ਵੀ ਸਾਹ ਅੰਦਰ ਨੂੰ ਆਉਂਦਾ ਜਾਂ ਬਾਹਰ ਨੂੰ ਜਾਂਦਾ, ਇਹ ਸਭ ਤੇਰੇ ਲਿਖੇ ਵਿੱਚ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਨਣ ਕਾਲੇ ਸਭ ਦਿਵਸ ਸਾਸ ਨੇ ਵਢਣ ਕੱਟਣ ਤਿਲ ਸਾਰ। ਜਿੰਨੇ ਸਵਾਸ ਅਸੀਂ ਲੈਣੇ ਨੇ ਨਾ, ਅਸੀਂ ਪਹਿਲਾਂ ਲਿਖਾ ਕੇ ਆਏ ਹਾਂ, ਇੱਕ ਵੀ ਸਵਾਸ ਉਸ ਤੋਂ ਵੱਧ ਘੱਟ ਨਹੀਂ ਅਸੀਂ ਲੈ ਸਕਦੇ। ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀਆ ਚਲਣਾ ਪਰਥਾਏ। ਅਸੀਂ ਮਰਨਾ ਲਿਖਾ ਕੇ ਜੀਵਨ ਦੀ ਪੂੰਜੀ ਲੈ ਕੇ ਆਏ ਹਾਂ, ਇਹ ਜਿੰਨੇ ਵੀ ਸਵਾਸ ਗਰਾਸ ਨੇ ਇਹ ਸਾਰੇ ਤੇਰੇ ਲਿਖੇ ਵਿੱਚ ਹਨ।
ਐਨ ਸੁਅੰਦਲੇ ਦੀਪਕ ਦੇ ਪਉ ਜਲ ਡੂਬਤ ਚਿੰਤ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਅਸਾਂ ਇਹ ਸੁਣਿਆ ਤੁਹਾਡਾ ਸੁਭਾਅ ਬੜਾ ਦਿਆਲੂ ਕਿਰਪਾਲੂ ਵੀ ਹੈ। ਐਨਸ ਅੰਧਲੇ ਦੀਪਕ ਦੇ, ਜਿਹੜੇ ਅੰਨੇ ਲੋਕ ਨੇ ਸਾਡੇ ਵਰਗੇ, ਕਿਉਂਕਿ ਸਤਿਗੁਰੂ ਨੇ ਪਿੱਛੇ ਆਖਿਆ ਸੀ ਬਈ ਮਨ ਕਾ ਅੰਧਲਾ ਮਾਇਆ ਕਾ ਬੰਦ, ਮੈਂ ਮਨ ਦਾ ਅੰਨਾ ਹਾਂ, ਪਰ ਵਾਹਿਗੁਰੂ ਤੂੰ ਬੜਾ ਦਿਆਲੂ ਕਿਰਪਾਲੂ ਹੈ। ਐਨਸ ਅੰਧਲੇ ਦੀਪਕ ਦੇ, ਜਿਹੜੇ ਮੇਰੇ ਵਰਗੇ ਮਨ ਦੇ ਅੰਨੇ ਨੇ, ਤੂੰ ਉਹਨਾਂ ਨੂੰ ਰਾਤ ਦਿਨ ਦੇ ਲਈ ਇਹ ਸ਼ਬਦ ਦਾ ਦੀਵਾ, ਨਾਮ ਦਾ ਦੀਵਾ, ਗਿਆਨ ਦਾ ਦੀਵਾ ਦੇ ਦਿੰਦਾ, ਜਿਹਦੇ ਆਸਰੇ ਉਹ ਆਪਣਾ ਅਗਲਾ ਸਫ਼ਰ ਆਸਾਨੀ ਨਾਲ ਤੈਅ ਕਰ ਸਕਦੇ ਹਨ। ਪੌਜਲ ਡੂਬਤ ਚਿੰਤ ਕਰੇ, ਜਿਹੜੇ ਮੇਰੇ ਵਰਗੇ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਰਹੇ ਨੇ, ਗੋਤੇ ਖਾ ਰਹੇ ਨੇ, ਤੂੰ ਇਹਨਾਂ ਦੀ ਚਿੰਤਾ ਵੀ ਕਰਦਾ, ਇਹਨਾਂ ਦਾ ਵੀ ਫਿਕਰ ਕਰ ਰਿਹਾ ਹੈ, ਇਹਨਾਂ ਨੂੰ ਵੀ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ।
ਕਹੇ ਸੁਣੇ ਜੋ ਮਨ ਨਾਉ, ਹੋ ਬਲਹਾਰੇ ਤਾਕੈ ਜਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਕਹੇ ਸੁਣੇ, ਜੋ ਵਾਹਿਗੁਰੂ ਦੇ ਜਸ ਨੂੰ ਕਹਿੰਦੇ ਨੇ ਤੇ ਸੁਣਦੇ ਨੇ ਤੇ ਮਨ ਹੈ ਨਾਉ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਮੰਨਦੇ ਨੇ, ਭਾਵ ਕਮਾਉਂਦੇ ਨੇ, ਇੱਕ ਤਾਂ ਹੁੰਦਾ ਕਹਿਣਾ, ਦੂਸਰਾ ਹੁੰਦਾ ਸੁਣਨਾ, ਤੇ ਤੀਜੀ ਸਟੇਜ ਹੁੰਦੀ ਹੈ ਮੰਨਣ ਦੀ। ਮੰਨਣ ਵਾਲੇ ਕਮਾਈ ਕਰਨ ਵਾਲੇ ਥੋੜੇ ਹੁੰਦੇ ਨੇ। ਹਜ਼ੂਰ ਕਹਿੰਦੇ ਨੇ, ਕਹਿ ਸੁਣੇ ਜੋ ਮਨ ਹੈ ਨਾਉ, ਜੋ ਤੇਰੇ ਨਾਮ ਨੂੰ ਉਚਾਰਨ ਕਰਦਾ ਹੈ ਤੇ ਸੁਣਦਾ ਹੈ ਤੇ ਫਿਰ ਉਸ ਨਾਮ ਨੂੰ ਮੰਨਦਾ ਭਾਵ ਉਸ ਦੀ ਕਮਾਈ ਕਰਦਾ ਹੈ। ਹਉ ਬਲਿਹਾਰੈ ਤਾਕੈ ਜਾਓ ਤੇ ਮੈਂ ਉਸ ਗੁਰਮੁਖ ਪਿਆਰੇ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ।
ਨਾਨਕ ਕਹੈ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਇੱਕ ਤੇਰੇ ਅੱਗੇ ਅਰਦਾਸ ਕਰਦਾ ਹਾਂ। ਅਰਦਾਸ ਸ਼ਬਦ ਅਰਜ ਦਾਸਤ, ਇਹ ਫਾਰਸੀ ਦਾ ਲਫ਼ਜ਼ ਹੈ, ਉਦੋਂ ਬਣਿਆ ਅਰਦਾਸ ਸ਼ਬਦ। ਅਰਜ ਦਾਸਤ, ਦਾਸਾ ਭਾਵ ਧਾਰਨ ਕਰਕੇ ਜੋ ਅਰਜ਼ ਕੀਤੀ ਜਾਵੇ ਉਹਨੂੰ ਅਰਦਾਸ ਕਹਿੰਦੇ ਨੇ। ਹੇ ਵਾਹਿਗੁਰੂ ਜੀ, ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਜਿਉ ਪਿੰਡ ਸਭ ਤੇਰੇ ਪਾਸ। ਇਹ ਜਿਹੜੀ ਮੇਰੀ ਜਿੰਦ ਜਾਨ ਹੈ ਤੇ ਪਿੰਡ ਸਰੀਰ ਹੈ, ਇਹ ਸਭ ਮੈਂ ਤੇਰੇ ਪਾਸ ਤੇਰੇ ਹਵਾਲੇ ਕਰ ਦਿੱਤਾ। ਇਹਦਾ ਮਤਲਬ ਇਹ ਹੈ, ਤਨ ਮਨ ਧਨ ਸਾਰਾ ਤੇਰੇ ਅੱਗੇ ਅਰਪਣ ਕਰਕੇ ਤੇ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ।
ਜਾਂ ਤੂੰ ਦੇਹੇ ਜਪੀ ਤੇਰਾ ਨਾਮ, ਦਰਗਹਿ ਬੈਸਣ ਹੋਵੇ ਥਾਉ।
ਉਹ ਅਰਦਾਸ ਕੀ ਹੈ? ਲਓ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਜਾਂ ਤੂੰ ਦੇਹੇ, ਜੇ ਤੂੰ ਕਿਰਪਾ ਕਰਕੇ ਦੇਵੇਂ, ਜਪੀ ਤੇਰਾ ਨਾਉ ਤਾਂ ਹੀ ਤੇਰਾ ਮੈਂ ਨਾਮ ਜਪ ਸਕਦਾ ਹਾਂ। ਦਰਗਹਿ ਬੈਸਣ ਹੋਵੇ ਥਾਉ, ਤੇ ਜੇ ਮੈਂ ਤੇਰਾ ਨਾਮ ਜਪਾਂਗਾ ਤਾਂ ਹੀ ਦਰਗਾਹ ਦੇ ਵਿੱਚ ਬੈਠਣ ਲਈ ਮੈਨੂੰ ਥਾਂ ਪ੍ਰਾਪਤ ਹੋ ਸਕਦਾ ਹੈ।
ਜਾਂ ਤੁਧ ਪਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੇ ਤੈਨੂੰ ਪਾ ਜਾਵੇ ਤਾਂ ਦੁਰਮਤ ਜਾਏ ਤਾਂ ਖੋਟੀ ਮਤ ਦੂਰ ਹੋ ਸਕਦੀ ਹੈ, ਗਿਆਨ ਰਤਨ ਮਨ ਵਸੈ ਆਏ। ਤੇ ਆਹ ਜਿਹੜਾ ਗਿਆਨ ਦਾ ਰਤਨ ਹੈ, ਇਹ ਆ ਕੇ ਮਨ ਦੇ ਵਿੱਚ ਵਸ ਸਕਦਾ ਹੈ, ਇਹ ਜੇ ਤੈਨੂੰ ਪਾ ਜਾਵੇ ਤਾਂ ਇਹ ਸਭ ਕੁਛ ਹੋ ਸਕਦਾ ਹੈ।
ਨਦਰ ਕਰੇ ਤਾਂ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਉ ਜਲ ਤਰੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਦਰ ਕਰੇ, ਜੇ ਮਾਲਕ ਮਿਹਰ ਦੀ ਨਿਗਾਹ ਕਰ ਦੇਵੇ ਤਾਂ ਸੱਚਾ ਸਤਿਗੁਰੂ ਮਿਲਦਾ ਹੈ, ਪ੍ਰਣਵਤ ਨਾਨਕ ਭਉ ਜਲ ਤਰੈ। ਬੇਨਤੀ ਪੂਰਵਕ ਸਤਿਗੁਰੂ ਆਖਦੇ ਨੇ, ਗੁਰਮੁਖੋ, ਉਹੀ ਗੁਰਮੁਖ ਪਿਆਰਾ ਭਵ ਜਲ ਤਰੈ, ਭਵ ਸਾਗਰ ਤੋਂ ਪਾਰ ਹੁੰਦਾ ਹੈ।
ਆਸਾ ਮਹੱਲਾ ਪਹਿਲਾ ਪੰਚ ਪਦੇ, ਦੁੱਧ ਬਿਨ ਤੇਨ ਪੰਖ ਬਿਨ ਪੰਖੀ, ਜਲ ਬਿਨ ਉਤਭੁਜ ਕਾਮ ਨਾਹੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਨਾਮ ਦੇ ਪਿਆਰ ਦੀ ਅਵਸਥਾ ਬਿਆਨ ਕਰਦੇ ਹਨ। ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ। ਰਹਾਓ, ਇਹ ਹੈ ਸਿਧਾਂਤ ਰੂਪ ਪੰਕਤੀਆਂ। ਹੇ ਵਾਹਿਗੁਰੂ, ਕੀ ਵਿਸਰੈ, ਤੂੰ ਸਾਨੂੰ ਕਿਉਂ ਭੁੱਲਦਾ ਹੈ? ਇਹ ਤਰਲਾ ਹੈ, ਜੋਦੜੀ ਹੈ। ਕੀ ਵਿਸਰੈ, ਹੇ ਵਾਹਿਗੁਰੂ, ਤੂੰ ਸਾਨੂੰ ਕਿਉਂ ਭੁੱਲਦਾ? ਦੁੱਖ ਬਹੁਤਾ ਲਾਗੈ, ਸਾਨੂੰ ਤਾਂ ਜਦੋਂ ਤੂੰ ਭੁੱਲ ਜਾਵੇਂ ਬਹੁਤਾ ਦੁੱਖ ਲੱਗਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਦੁੱਖ ਲੱਗ ਗਿਆ ਤੂੰ ਵਿਸਰ ਨਾਹੀ। ਹੇ ਵਾਹਿਗੁਰੂ, ਜਦੋਂ ਸਾਨੂੰ ਇੰਨਾ ਦੁੱਖ ਲੱਗਦਾ ਹੈ, ਤੇਰੇ ਭੁੱਲ ਜਾਣ ਕਰਕੇ, ਤੇਰੇ ਵਿਸਰਨ ਕਰਕੇ ਸਾਨੂੰ ਇੰਨਾ ਦੁੱਖ ਲੱਗਦਾ ਹੈ, ਸਾਡੀ ਜਾਨ ਨੱਕ ਵਿੱਚ ਆ ਜਾਂਦੀ ਹੈ। ਜਿਵੇਂ ਹਜ਼ੂਰ ਨੇ ਉਦਾਹਰਣ ਦਿੱਤੀ ਹੈ, ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਮੈਂ ਵੀ ਤੇਰੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਨੂੰ ਵੀ ਬੜਾ ਭਿਆਨਕ ਦੁੱਖ ਆ ਕੇ ਲੱਗਦਾ ਹੈ, ਦੁੱਖ ਲੱਗਾ ਤੂੰ ਵਿਸਰ ਨਾਹੀਂ। ਇਸੇ ਲਈ ਤੇਰੇ ਅੱਗੇ ਜੋਦੜੀ ਹੈ, ਤੇਰੇ ਅੱਗੇ ਤਰਲਾ ਹੈ। ਹੇ ਵਾਹਿਗੁਰੂ, ਤੂੰ ਸਾਨੂੰ ਭੁੱਲਣਾ, ਜਦੋਂ ਤੂੰ ਭੁੱਲ ਜਾਵੇਂ ਸਾਨੂੰ ਬਹੁਤਾ ਦੁੱਖ ਆ ਕੇ ਘੇਰਦਾ ਹੈ, ਇਸੇ ਲਈ ਤੂੰ ਸਾਨੂੰ ਭੁੱਲਣਾ ਤਾਂ ਕਿ ਸਾਨੂੰ ਦੁੱਖ ਨਾ ਲੱਗੇ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਆਸਾ ਮਹੱਲਾ ਪਹਿਲਾ ਪੰਜ ਪਦੇ, ਇਹ ਜਿਹੜਾ ਸ਼ਬਦ ਹੈ ਪੰਜ ਪਦੇ ਪੰਜ ਪੌੜੀਆਂ ਵਾਲਾ ਹੈ, ਇਹਦੇ ਥੱਲੇ ਬਰੀਕ ਜਿਹਾ 6 ਅੰਕ ਲਿਖਿਆ ਹੋਇਆ ਹੈ। ਇਹਦੇ ਬਾਰੇ ਮਹਾਂਪੁਰਖ ਵੀ ਅੱਗੇ 6 ਸ਼ਬਦ ਇਸ ਕਿਸਮ ਦੇ ਆਉਣਗੇ ਪੰਜ ਪਦੇ, ਤੇ ਜਾਂ ਇਹਦਾ ਦੂਜਾ ਭਾਵ ਇਹ ਵੀ ਹੈ ਵੀ ਇਹ ਜੇ ਉਹ ਗਿਣਤੀ ਵਿੱਚ ਕੁਛ ਅੰਤਰ ਹੋਵੇ ਫਿਰ ਇਹ ਘਰ ਦਾ ਵਾਚਕ ਵੀ ਮੰਨ ਲਿਆ ਜਾਂਦਾ ਹੈ। ਲਓ ਹੁਣ ਹਜ਼ੂਰ ਫਰਮਾਉਂਦੇ ਨੇ, ਦੁੱਧ ਬਿਨ ਤੇਨ ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀਂ। ਹੇ ਵਾਹਿਗੁਰੂ, ਜਿਵੇਂ ਦੁੱਧ ਤੋਂ ਬਿਨਾਂ ਤੇਨ ਗਊ ਕਿਸੇ ਕੰਮ ਦੀ ਨਹੀਂ ਹੁੰਦੀ, ਪੰਖ ਬਿਨ ਪੰਖੀ ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮਦਾ ਨਹੀਂ ਹੁੰਦਾ। ਜੇ ਹੁਣ ਪੰਛੀ ਦੇ ਖੰਭ ਹੀ ਨਾ ਹੋਣ ਤੇ ਉੱਡੇਗਾ ਕਿਵੇਂ? ਇਸ ਲਈ ਜਿਵੇਂ ਦੁੱਧ ਤੋਂ ਬਿਨਾਂ ਧੇਨ ਗਊ ਕਿਸੇ ਕੰਮ ਦੀ ਨਹੀਂ, ਪੰਖ ਬਿਨ ਪੰਖੀ, ਖੰਭਾਂ ਤੋਂ ਬਿਨਾਂ ਪੰਖੀ ਕਿਸੇ ਕੰਮ ਦਾ ਨਹੀਂ, ਜਲ ਬਿਨ ਉਤਪੁਜ ਕਾਮ ਨਹੀਂ, ਇਸੇ ਤਰ੍ਹਾਂ ਪਾਣੀ ਤੋਂ ਬਿਨਾਂ ਉਤਪੁਜ ਦਾ ਅਰਥ ਹੈ ਜਿਹੜਾ ਖੇਤੀਬਾੜੀ ਦਾ ਕੰਮ ਨਹੀਂ ਸਿਰੇ ਚੜ੍ਹਦਾ। ਜੇ ਕਿਸੇ ਨੇ ਕੋਈ ਸਬਜ਼ੀ ਭਾਜੀ ਲਾਉਣੀ ਹੈ, ਕੋਈ ਫਸਲ ਬੀਜਣੀ, ਉਹਨੂੰ ਪਾਣੀ ਤੇ ਦੇਣਾ ਹੀ ਪਵੇਗਾ। ਜੇ ਪਾਣੀ ਨਾ ਲਾਈਏ ਤੇ ਖੇਤੀਬਾੜੀ ਦਾ ਕੰਮ ਨਹੀਂ ਚੱਲ ਸਕਦਾ।
ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਕਿਆ ਸੁਲਤਾਨ ਸਲਾਮ ਵਿਹੂਣਾ, ਉਹ ਕਾਹਦਾ ਪਾਤਸ਼ਾਹ ਹੈ ਜਿਹਨੂੰ ਕੋਈ ਸਲਾਮ ਹੀ ਨਾ ਕਰੇ, ਜਿਹਨੂੰ ਕੋਈ ਸਲੂਟ ਹੀ ਨਾ ਮਾਰੇ, ਉਹ ਕਾਹਦਾ ਪਾਤਸ਼ਾਹ ਹੈ? ਅੰਧੀ ਕੋਠੀ ਤੇਰਾ ਨਾਮ ਨਹੀਂ। ਇਸੇ ਤਰ੍ਹਾਂ ਹੇ ਵਾਹਿਗੁਰੂ, ਇਸ ਜੀਵ ਦੀ ਸਰੀਰ ਰੂਪੀ ਕੋਠੀ ਵੀ ਅੰਨੀ ਹੈ ਜੇ ਇਹਦੇ ਵਿੱਚ ਤੇਰਾ ਨਾਮ ਨਾ ਹੋਵੇ। ਇਹ ਨਾਮ ਦੀ ਮਹਿਮਾ ਦੇ ਪ੍ਰਸੰਗ ਵਿੱਚ ਸਤਿਗੁਰੂ ਨੇ ਇਹ ਉਦਾਹਰਣਾਂ ਦਿੱਤੀਆਂ ਨੇ, ਜਿਵੇਂ ਦੁੱਧ ਤੋਂ ਬਿਨਾਂ ਗਊ, ਖੰਭਾਂ ਤੋਂ ਬਿਨਾਂ ਪੰਛੀ, ਤੇ ਪਾਣੀ ਤੋਂ ਬਿਨਾਂ ਖੇਤੀ, ਤੇ ਸਲਾਮ ਤੋਂ ਵੀ ਹੋਣਾ ਸੁਲਤਾਨ, ਇਹ ਕਿਸੇ ਕੰਮ ਦੇ ਨਹੀਂ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਮਨੁੱਖ ਵੀ ਕਿਸੇ ਕੰਮ ਦਾ ਨਹੀਂ। ਇਸ ਲਈ ਇਹ ਸਰੀਰ ਰੂਪੀ ਕੋਠੀ ਵੀ ਅੰਨੀ ਹੈ ਜੇ ਤੇਰਾ ਨਾਮ ਨਹੀਂ ਹੈ।
ਕੀ ਵਿਸਰਹਿ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ।
ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਕੀ ਵਿਸਰੈ, ਤੂੰ ਸਾਨੂੰ ਕਿਉਂ ਭੁੱਲਦਾ ਹੈ? ਦੁੱਖ ਬਹੁਤਾ ਲੱਗਾ, ਤੇਰੇ ਭੁੱਲ ਜਾਣ ਕਰਕੇ ਸਾਨੂੰ ਤੇ ਬਹੁਤਾ ਆ ਕੇ ਦੁੱਖ ਲੱਗਦਾ। ਮਰਨੰਗ ਵਿਸਰਣੰਗ ਗੋਬਿੰਦੈ, ਜਦੋਂ ਤੂੰ ਭੁੱਲ ਜਾਣਾ ਸਾਨੂੰ ਮਰਨ ਵਰਗਾ ਦੁੱਖ ਲੱਗਦਾ। ਦੁੱਖ ਲੱਗਾ ਤੂੰ ਵਿਸਰ ਨਾਹੀ। ਹੇ ਵਾਹਿਗੁਰੂ, ਜਦੋਂ ਇੰਨਾ ਦੁੱਖ ਸਾਨੂੰ ਲੱਗਦਾ ਹੈ ਤੇ ਤੇਰੇ ਮੂਹਰੇ ਸਾਡੀ ਇਹੀ ਅਰਦਾਸ ਹੈ, ਤੂੰ ਸਾਨੂੰ ਕਦੇ ਵੀ ਭੁੱਲਣਾ।
ਅੱਖੀ ਅੰਧ ਜੀਵ ਰਸ ਨਾਹੀ, ਕੰਨੀ ਪਵਣ ਨਵਾਜੈ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰੂ ਦੀ ਸੇਵਾ ਨਹੀਂ ਨਾ ਕਰਦੇ, ਬਿਨ ਸੇਵਾ ਫਲ ਲੱਗੇ, ਜਿਹੜੇ ਸੇਵਾ ਤੋਂ ਵਾਂਝੇ ਨੇ ਤੇ ਫਿਰ ਉਹਨਾਂ ਨੂੰ ਇਹੋ ਜਿਹੇ ਫਲ ਲੱਗਦੇ ਨੇ, ਇਹੋ ਜਿਹੇ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ ਨੇ। ਅੱਖੀ ਅੰਧ, ਜਿਵੇਂ ਕੋਈ ਅੱਖਾਂ ਤੋਂ ਅੰਨਾ ਹੋਵੇ, ਜੀਭ ਰਸ ਨਾਹੀਂ, ਤੇ ਜਿਹਨੂੰ ਜਿਸ ਦੀ ਜੀਭਾ ਦੇ ਵਿੱਚ ਰਸ ਨਾ ਹੋਵੇ, ਭਾਵ ਜਿਸ ਨੂੰ ਰਸ ਦਾ ਗਿਆਨ ਨਾ ਹੋਵੇ ਅਥਵਾ ਜਿਹਦੀ ਰਸਨਾ ਵਿੱਚ ਮਿਠਾਸ ਨਾ ਹੋਵੇ, ਔਰ ਉਹਨੂੰ ਹਰ ਥਾਂ ਤੋਂ ਹੀ ਨਰਾਦਰੀ ਚੱਲਣੀ ਪੈਂਦੀ ਹੈ, ਕੰਨੀ ਪਵਣ ਨਾ ਵੱਜੈ, ਤੇ ਜਿਸ ਨੂੰ ਕੰਨਾਂ ਦੇ ਵਿੱਚ ਹਵਾ ਨਾ ਵੱਜਦੀ ਹੋਵੇ, ਭਾਵ ਜਿਸ ਨੂੰ ਕੰਨਾਂ ਦੁਆਰਾ ਪਵਨ ਦਾ ਅਰਥ ਆਵਾਜ਼, ਕੰਨਾਂ ਦੁਆਰਾ ਆਵਾਜ਼ ਨਾ ਸੁਣਦੀ ਹੋਵੇ, ਤੇ ਉਹਨੂੰ ਵੀ ਇੱਕ ਸਜ਼ਾ ਹੀ ਮੰਨੀ ਜਾਂਦੀ ਹੈ। ਅੱਖਾਂ ਤੋਂ ਅੰਨਾ ਹੋਣਾ, ਕਿਸੇ ਦੀ ਜੀਵ ਦੇ ਵਿੱਚ ਰਸ ਨਾ ਹੋਣਾ ਤੇ ਕੰਨਾਂ ਦੁਆਰਾ ਆਵਾਜ਼ ਨਾ ਸੁਣਾਈ ਦੇਣੀ, ਇਹ ਵੀ ਇੱਕ ਤਰ੍ਹਾਂ ਦੀ ਸਜ਼ਾ ਹੁੰਦੀ ਹੈ।
ਸ਼ਰਣੀ ਚਲੈ ਪਜੂਤਾ ਆ ਗਏ, ਵਿਣ ਸੇਵਾ ਫਲ ਲਾਗੇ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਚਰਣੀ ਚਲੈ, ਜਿਹੜਾ ਪੈਰਾਂ ਨਾਲ ਤੁਰਦਾ ਹੈ ਪਰ ਉਹ ਤੋਂ ਤੁਰਿਆ ਨਹੀਂ ਜਾਂਦਾ, ਪਜੂਤਾ ਆ ਗਏ ਤੇ ਅੱਗੋਂ ਪਕੜ ਕੇ ਤੇ ਫਿਰ ਉਹਨੂੰ ਤੋਰਿਆ ਜਾਂਦਾ। ਕਈ ਇਹੋ ਜਿਹੇ ਵੀ ਵਿਚਾਰੇ ਮਰੀਜ਼ ਹੁੰਦੇ ਨੇ ਵੀ ਜਿਨ੍ਹਾਂ ਦੀਆਂ ਲੱਤਾਂ ਹੀ ਜਵਾਬ ਦੇ ਜਾਂਦੀਆਂ ਨੇ, ਅੱਜ ਜਿਨ੍ਹਾਂ ਨੂੰ ਸਟਰੋਕ ਹੋ ਜਾਂਦਾ, ਅਧਰੰਗ ਦਾ ਅਟੈਕ ਹੋ ਜਾਂਦਾ, ਕੋਈ ਐਕਸੀਡੈਂਟ ਹੋ ਜਾਂਦਾ, ਲੱਤਾਂ ਹੀ ਜਾਂਦੀਆਂ ਰਹਿੰਦੀਆਂ ਨੇ, ਉਹ ਪੈਰਾਂ ਨਾਲ ਚੱਲਣ ਦਾ ਯਤਨ ਕਰਦੇ ਨੇ ਪਰ ਚੱਲ ਨਹੀਂ ਸਕਦੇ, ਪਜੂਤਾ ਆ ਗਿਆ, ਉਹ ਅੱਗੋਂ ਪਕੜ ਕੇ ਉਹਨਾਂ ਨੂੰ ਤੋਰਨਾ ਪੈਂਦਾ, ਬਿਨ ਸੇਵਾ ਫਲ ਲੱਗੀ। ਹਜ਼ੂਰ ਕਹਿੰਦੇ, ਭਾਈ ਜਿਹੜੇ ਗੁਰੂ ਦੀ ਸੇਵਾ ਨਹੀਂ ਨਾ ਕਰਦੇ ਤੇ ਫਿਰ ਉਹਨਾਂ ਨੂੰ ਇਹੋ ਜਿਹੇ ਫਲ ਲੱਗਦੇ ਨੇ, ਭਾਵ ਇਹੋ ਜਿਹੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ।
ਅੱਖਰ ਬਿਰਕ ਬਾਗ ਬੋਏ ਚੋਕੀ, ਸਚਿੰਤ ਭਾਉ ਕਰੇ ਹੀ।
ਸਿੰਚਤ ਭਾਉ ਕਰੇ ਹੀ, ਸਿੰਚਤ ਪਾਠ ਹੈ, ਅੱਖਰ ਬਿਰਕ ਬਾਗ ਪੋਏ ਚੋਕੀ, ਸਿੰਚਤ ਭਾਉ ਕਰੇ ਹੀ। ਹਜ਼ੂਰ ਅੱਗੇ ਬੜੀ ਸੋਹਣੀ ਉਦਾਹਰਣ ਦਿੰਦੇ ਹਨ, ਬਾਗ ਪੋਏ ਚੋਕੀ, ਬਈ ਇਹ ਜਿਹੜੀ ਸਤਸੰਗਤ ਹੈ ਇਹ ਮਾਨੋ ਬਾਗ ਦੀ ਚੋਖੀ ਦਾ ਅਰਥ ਸਵਾਰੀ ਹੋਈ, ਬੜੀ ਸੋਹਣੀ ਪੋਈ ਧਰਤੀ ਹੈ, ਬਾਗ ਵਾਲੀ ਧਰਤੀ ਨੂੰ ਬੜਾ ਅੱਛਾ ਮੰਨਿਆ ਜਾਂਦਾ। ਆਹ ਜੋ ਸਤਸੰਗਤ ਹੈ ਇਹ ਮਾਨੋ ਬਾਗ ਵਾਲੀ ਬੜੀ ਸੋਹਣੀ ਸੁੰਦਰ ਸਵਾਰੀ ਹੋਈ ਧਰਤੀ ਹੈ। ਹਜ਼ੂਰ ਕਹਿੰਦੇ ਨੇ, ਅੱਖਰ ਬਿਰਖ, ਸਤਸੰਗਤ ਵਿੱਚ ਜਾ ਕੇ ਜੋ ਆਪਾਂ ਗੁਰਬਾਣੀ ਦੇ ਅੱਖਰ ਸੁਣਦੇ ਹਾਂ ਜਾਂ ਗੁਰ ਉਪਦੇਸ਼ ਦੇ ਅੱਖਰ ਸੁਣਦੇ ਹਾਂ, ਗੁਰਬਾਣੀ ਸਾਰੀ ਅੱਖਰਾਂ ਵਿੱਚ ਹੀ ਹੈ ਨਾ, ਇਹ ਮਾਨੋ ਇਹਦੇ ਵਿੱਚ ਸੁੰਦਰ ਬਿਰਸ਼ ਲੱਗੇ ਹੋਏ ਨੇ, ਜਿਵੇਂ ਬਾਗ ਦੇ ਵਿੱਚ ਬਿਰਸ਼ ਹੁੰਦੇ ਨੇ। ਸਤਸੰਗਤ ਬਾਗ ਦੀ ਸੁੰਦਰ ਧਰਤੀ ਹੈ ਤੇ ਜੋ ਗੁਰਬਾਣੀ ਦੇ ਅੱਖਰ ਨੇ ਇਹ ਮਾਨੋ ਇਹਦੇ ਵਿੱਚ ਸੋਹਣੇ ਬਿਰਸ਼ ਉੱਗੇ ਹੋਏ ਨੇ। ਸਿੰਚਤ ਪਾਉ ਕਰੇਹੀ ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਜਨ ਹਨ ਉਹ ਮਾਲੀ ਦੀ ਤਰ੍ਹਾਂ ਵੀ ਜਿਹੜੇ ਗੁਰਬਾਣੀ ਦੇ ਅੱਖਰ ਨੇ ਉਹਨਾਂ ਨੂੰ ਪ੍ਰੇਮ ਦੇ ਨਾਲ ਸਿੰਜਦੇ ਨੇ। ਇਹਦਾ ਮਤਲਬ ਇਹ ਹੈ ਸਤਸੰਗਤ ਇੱਕ ਬਾਗ ਹੈ ਔਰ ਇਹਦੇ ਵਿੱਚ ਜੋ ਗੁਰਬਾਣੀ ਦੇ ਅੱਖਰ ਨੇ ਇਹ ਮਨ ਨੂੰ ਬੜੇ ਸੋਹਣੇ ਪੌਦੇ ਉੱਗੇ ਹੋਏ ਨੇ। ਤੇ ਸਿੰਚਤ ਪਾਉ ਕਰੇਹੀ ਜਿਹੜੇ ਗੁਰਮੁਖ ਜਗਿਆਸੂ ਜਨ ਹਨ ਉਹ ਪ੍ਰੇਮ ਦੇ ਪਾਣੀ ਨਾਲ ਇਹਨਾਂ ਨੂੰ ਸਿੰਜਦੇ ਨੇ। ਇਹਦਾ ਮਤਲਬ ਇਹ ਹੈ ਜੋ ਗੁਰਬਾਣੀ ਦੇ ਅੱਖਰ ਨੇ ਉਪਦੇਸ਼ ਨੇ ਤੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸੁਣਦੇ ਹਨ।
ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿੰਨੇ ਵੀ ਸਤਸੰਗੀ ਪੁਰਖ ਇਸ ਸਤਸੰਗਤ ਵਿੱਚ ਆ ਕੇ ਗੁਰਬਾਣੀ ਦੇ ਉਪਦੇਸ਼ ਸੁਣਦੇ ਨੇ ਤੇ ਇਹਨਾਂ ਮਾਨੋ ਪੌਦਿਆਂ ਨੂੰ ਪ੍ਰੇਮ ਦਾ ਪਾਣੀ ਸਿੰਜਦੇ ਨੇ ਫਿਰ ਉਹਨਾਂ ਸਾਰਿਆਂ ਨੂੰ ਇੱਕੋ ਹੀ ਫਲ ਲੱਗਦਾ, ਉਹ ਕਿਹੜਾ ਹੈ? ਨਾਮ ਦਾ ਫਲ। ਭਾਵ ਉਹਨਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਪ੍ਰਾਪਤ ਹੋ ਜਾਂਦਾ ਹੈ। ਬਿਨ ਕਰਮਾ ਕੈਸੇ ਲਈ, ਪਰ ਇਹ ਜਿਹੜਾ ਨਾਮ ਦਾ ਫਲ ਹੈ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ, ਇੱਥੇ ਕਰਮਾ ਦਾ ਅਰਥ ਬਖਸ਼ਿਸ਼ ਹੈ ਕਿਉਂਕਿ ਨਾਮ ਵਾਹਿਗੁਰੂ ਦੀ ਬਖਸ਼ਿਸ਼ ਦਾ ਹੀ ਫਲ ਹੈ। ਇਹ ਬਿਨਾਂ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਤੋਂ ਕਿਵੇਂ ਕੋਈ ਨਾਮ ਲੈ ਸਕਦਾ, ਨਹੀਂ ਕਿਸੇ ਨੂੰ ਮਿਲ ਸਕਦਾ।
ਜੇਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਜਿੰਨੇ ਵੀ ਜੀਵ ਨੇ ਇਹ ਸਾਰੇ ਤੇਰੇ ਹੀ ਤਾਂ ਪੈਦਾ ਕੀਤੇ ਹੋਏ ਨੇ। ਤੂੰ ਇੱਕ ਐਸਾ ਨਿਯਮ ਬਣਾ ਦਿੱਤਾ ਬਿਨ ਸੇਵਾ ਫਲ ਕਿਸੈ ਨਹੀਂ, ਬਿਨਾਂ ਸੇਵਾ ਤੋਂ ਕਿਸੇ ਨੂੰ ਫਲ ਨਹੀਂ ਪ੍ਰਾਪਤ ਹੋ ਸਕਦਾ। ਜੇ ਆਪਾਂ ਬਿਰਸ਼ ਦੀ ਵੀ ਸੇਵਾ ਕਰਦੇ ਹਾਂ, ਪਾਣੀ ਪਾਉਂਦੇ ਹਾਂ, ਗੁੱਟਦੇ ਹਾਂ ਤਾਂ ਹੀ ਫਲ ਪ੍ਰਾਪਤ ਹੁੰਦਾ। ਕਿਸੇ ਪਸ਼ੂ ਦੀ ਸੇਵਾ ਕਰਦੇ ਤਾਂ ਹੀ ਦੁੱਧ ਮਿਲਦਾ। ਤੇ ਜੇ ਆਪਾਂ ਸਤਿਗੁਰੂ ਦੀ ਸੇਵਾ ਕਰਦੇ ਹਾਂ ਤੇ ਫਿਰ ਸਾਨੂੰ ਨਾਮ ਦਾ ਫਲ ਪ੍ਰਾਪਤ ਹੁੰਦਾ ਹੈ।
ਦੁੱਖ ਸੁੱਖ ਪਾਣਾ ਤੇਰਾ ਹੋਵੇ, ਨਾਮੈ ਜੀਉ ਰਹੇ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ, ਇਹ ਦੁੱਖ ਵੀ ਤੇ ਸੁੱਖ ਵੀ ਤੇਰੇ ਭਾਣੇ ਦੇ ਵਿੱਚ ਹੀ ਸਾਰਿਆਂ ਨੂੰ ਪ੍ਰਾਪਤ ਹੁੰਦਾ। ਹੁਕਮ ਲਿਖ, ਦੁੱਖ ਸੁੱਖ ਪਾਈਆ ਹੈ, ਬਿਨ ਨਾਵੈ ਜੀਉ ਰਹੇ ਨਹੀਂ। ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਮਨੁੱਖ ਦਾ ਜਿਹੜਾ ਮਨ ਹੈ ਨਾ, ਉਹ ਭਾਣੇ ਦੇ ਵਿੱਚ ਅਡੋਲ ਨਹੀਂ ਰਹਿ ਸਕਦਾ। ਜੇ ਨਾਮ ਨਾਨਾ ਹੋਵੇ ਬੰਦੇ ਦਾ ਮਨ ਡੋਲਦਾ ਰਹਿੰਦਾ। ਦੁੱਖ ਸੁੱਖ ਹੈ ਤੇ ਤੇਰੇ ਭਾਣੇ ਵਿੱਚ ਹੀ ਮਿਲਦਾ, ਪਰ ਜਿਸ ਕੋਲ ਨਾਮ ਨਹੀਂ ਹੁੰਦਾ ਨਾ, ਤੇ ਬਿਨਾਂ ਨਾਮ ਤੋਂ ਜੀਵ ਦਾ ਮਨ ਸਥਿਰ ਨਹੀਂ ਰਹਿੰਦਾ, ਮਨ ਡੋਲ ਜਾਂਦਾ ਹੈ।
ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾ ਜੀਵਾਂ ਤਾਂ ਜੁਗਤ ਨਾਹੀਂ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਜਿਹੜਾ ਗੁਰੂ ਦੀ ਮਤ ਵਿੱਚ ਚੱਲਣਾ ਹੈ, ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ, ਇਹੀ ਸਫਲ ਮਰਨਾ ਹੈ। ਤੇ ਜੀਵਨ ਹੋਰ ਕੈਸਾ, ਵੀ ਜਿਹੜਾ ਇਉਂ ਗੁਰੂ ਦੀ ਮਤ ਵਿੱਚ ਚੱਲ ਕੇ ਤੇ ਜਿਹੜਾ ਭਾਈ ਮੁਰਦੇ ਵਾਂਗੂ ਹੋ ਕੇ ਤੇ ਸੰਸਾਰ ਦੇ ਵਿੱਚ ਜਿਉਣਾ ਹੈ, ਉਹੀ ਜੀਵਨ ਸਭ ਤੋਂ ਅੱਛਾ ਜੀਵਨ ਹੈ। ਇਸ ਤੋਂ ਬਗੈਰ ਹੋਰ ਜਿਹੜਾ ਜੀਵਨ ਕੈਸਾ, ਉਹ ਕਿਹੋ ਜਿਹਾ ਹੈ, ਕਿਸ ਕੰਮ ਦਾ, ਕਿਸੇ ਕੰਮ ਦਾ ਨਹੀਂ। ਜਾਂ ਜੀਵਾਂ ਤਾਂ ਜੁਗਤ ਨਾਹੀਂ। ਹਜ਼ੂਰ ਕਹਿੰਦੇ ਜੇ ਗੁਰਮਤਿ ਦੇ ਜੀਵਨ ਤੋਂ ਬਗੈਰ ਮੈਂ ਹੋਰ ਜੀਵਨ ਜੀਵ ਹੀ ਰਿਹਾ ਹਾਂ ਤਾਂ ਜੁਗਤ ਨਾਹੀਂ, ਉਹ ਚੰਗਾ ਸੁਚੱਜੀ ਜੁਗਤੀ ਵਾਲਾ ਜੀਵਨ ਨਹੀਂ ਹੋ ਸਕਦਾ। ਉਹ ਅੱਛੀ ਜੁਗਤੀ ਵਾਲਾ, ਚੰਗੇ ਢੰਗ ਵਾਲਾ ਜੀਵਨ ਨਹੀਂ ਹੋ ਸਕਦਾ। ਇਸ ਲਈ ਗੁਰੂ ਦੀ ਮਤ ਵਿੱਚ ਚੱਲਣਾ ਤੇ ਜੀਵਤ ਭਾਵ ਤੋਂ ਮਰਨਾ ਤੇ ਮਰ ਕੇ ਗੁਰਸਿੱਖੀ ਜੀਵਨ ਜਿਉਣਾ, ਇਹ ਸਭ ਤੋਂ ਸਫਲ ਜੀਵਨ ਹੈ। ਇਸ ਤੋਂ ਬਿਨਾਂ ਜਿਹੜਾ ਹੋਰ ਜੀਵਨ ਜਿਉਣਾ ਹੈ, ਉਹਦੇ ਵਿੱਚ ਅਸਲੀ ਜੀਵਨ ਦੀ ਜੁਗਤ ਨਹੀਂ ਹੁੰਦੀ। ਜੀਵਨ ਜੁਗਤ ਤੋਂ ਬਿਨਾਂ ਜੀਵਨ ਜਿਉਣਾ ਕਿਸੇ ਅਰਥ ਨਹੀਂ ਹੈ।
ਕਹੇ ਨਾਨਕ ਜੀ ਵਾਲੇ ਜੀਆ, ਜੈ ਭਾਵੈ ਤੈ ਰਾਖ ਤੁਹੀ।
ਲੋ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੂੰ ਸਾਰੇ ਜੀਵਾਂ ਨੂੰ ਜੀਵਾਲਣ ਵਾਲਾ, ਸਾਰੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈ। ਜਹ ਪਾਵੈ ਤੈ ਰਾਖ ਤੂੰ, ਹੇ ਵਾਹਿਗੁਰੂ ਜਿਵੇਂ ਤੈਨੂੰ ਪਾਉਂਦਾ ਸਾਨੂੰ ਉੱਥੇ ਹੀ ਰੱਖ, ਅਸੀਂ ਤੇਰੀ ਰਜ਼ਾ ਦੇ ਵਿੱਚ ਜਿੱਥੇ ਵੀ ਰੱਖੇ ਉੱਥੇ ਹੀ ਰਹਿਣ ਲਈ ਰਾਜ਼ੀ ਹਾਂ। ਕਿਉਂਕਿ ਗੁਰਮੁਖਾਂ ਦਾ ਜੀਵਨ ਇਹ ਹੁੰਦਾ, ਗੁਰਮੁਖ ਤੇਰਾ ਭਾਣਾ ਪਾਵੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਉਹ ਕਹਿੰਦੇ ਨੇ ਹੇ ਵਾਹਿਗੁਰੂ ਜਿੱਥੇ ਤੈਨੂੰ ਪਾਉਂਦਾ ਉੱਥੇ ਹੀ ਰੱਖ, ਅਸੀਂ ਤੇਰੀ ਰਜ਼ਾ ਦੇ ਵਿੱਚ ਖੁਸ਼ ਹਾਂ, ਪਰ ਤੂੰ ਨਾ ਭੁੱਲੀ ਬਸ ਆਹੀ ਇੱਕ ਸਾਡੀ ਬੇਨਤੀ ਹੈ, ਇਹ ਸਾਡੀ ਅਰਦਾਸ ਹੈ ਕਿ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ, ਤੂੰ ਭੁੱਲਣਾ ਰੱਖਣਾ ਜਿੱਥੇ ਮਰਜ਼ੀ ਰੱਖ, ਪਰ ਤੇਰੀ ਯਾਦ ਨਾ ਭੁੱਲੇ, ਅਤੇ ਜੇ ਵਾਹਿਗੁਰੂ ਦੀ ਯਾਦ ਨਾ ਭੁੱਲੇ ਤਾਂ ਫਿਰ ਕਾਲ ਕੋਠੜੀ ਵੀ ਸਵਰਗ ਬਣ ਜਾਂਦੀ ਹੈ, ਦੁੱਖ ਵੀ ਸੁੱਖ ਵਿੱਚ ਬਦਲ ਜਾਂਦਾ ਹੈ, ਨਰਕ ਵੀ ਬਹਿਸ਼ਤ ਬਣ ਜਾਂਦਾ ਹੈ। ਜੇ ਵਾਹਿਗੁਰੂ ਦਾ ਸਿਮਰਨ ਸਾਡੇ ਕੋਲ ਹੋਵੇ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾ ਜੀਵਾਂ ਤਾਂ ਜੁਗਤ ਨਾਹੀ, ਕਹੇ ਨਾਨਕ ਜੀਵਾਲੇ ਜੀਆ, ਜਹ ਪਾਵੈ ਤੈ ਰਾਖ ਤੁਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।